साहिब सच्चे पातशाह जी दी बख्शिश दा सदका आप संगत दे चरणां विच बैठ के सतगुरु जी ने जितनी कु सूझ बख्शी है जिवें पहला भी बेनती कीती सी कि इस बार जो आपां अरदास धन गुरु ग्रंथ साहिब जी दी हजूरी विच खलो के करने उस संबंधी कुछ विचार आप नाल सांझियां करनियां ने। हजूर दे अमृत बचना दा कीर्तन आप जी ने कीता है सरवण, आओ करो कृपालता साध संगत। तन गुरु नानक देव सच्चे पातशाह जी आप बख्शिश कृपा मेहर करके विच वरतो, आप ही गुरमत दिया विचारा कृपा करके करा लेनिया। साध संगत गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। हर एक धर्म दे अंदर अपने इष्ट दे चरणा विच खड़े हो के मनुख अपने अंदर दी वेदना प्रार्थना रूप अंदर बेनती रूप अंदर जां प्रेर दे रूप दे अंदर प्रगट कर दे। धन गुरु नानक साहिब महाराज जी दे इस घर दे अंदर हजूर ने सारी अमृत गुरबाणी दे अंदर मनुख नू एक गल चंगी तरह समझा दिती है कि जे तू अपने जीवन दे विच कुछ कमाई करनी चाहना है ते केवल एक अकाल पुरख सतगुरु दे चरणा विच अरदास करन दी जुगत सिख लै ते जे तू मालक दे चरणा विच अरदास करेगा ते तेरी अरदास सत्कार होवेगी। ते असी अक्सर ये शब्द अपनी जिंदगी विच दिन विच कई बारी वरतने चाहे कोई साडा दुनियावी कार्ज रुक जाए ते आपां शब्द वरतने गुरु चरणा विच अरदास करो जे किते शरीर नूं रोग लग जाए तां वी साडे मुख ते इह शब्द आउंदा है कि सतगुरु दे चरणा विच जोदड़ी करो जे किते संसार दे अंदर कोई तरक्की कोई पदवी दी लोचा होवे ते फिर भी असीं इह शब्द वरतने कि गुरु चरणा विच अरदास करो तां गुरु नानक साहिब सच्चे पातशाह जी दी अमृत बाणी तो आरंभ करने असल विच अरदास जिहड़े ने ओह केवल इस जबान दे शब्द नहीं शब्द असीं वरतने जरूर हां गुरमुख विद्वान कहिंदे ने अरदास साडी आत्मा दी बेबलता है अरदास साडी अंदर दी तड़प है ते ओ तड़प ओ बेबलता जिहड़ी मालक दी हजूरी विच जा के सुनाई दे ते मेरा मालक ओदे चरणा विच जीव अरदास करे हे पिता ते इस दे अंदर दी आवाज सुन के ओ मेरा मालक एदी बेनती सुन के किवाड़ खोल के आ मेरे पुत्र तेनू की लोड़ पैगी अगो जवाब दे दे कदी तके उस अंदर दी अरदास दे कुछ नमूने धन गुरु रामदास जी दे अमृत बचन असी पढ़ने हजूर कहने कदी अंदरों अरदास करन दा वल आ जाए अगे चल के अर्ज करनी भावे कीती वी सिक्के अरदास दे अर्थ की सिख मत अंदर अरदास जीव कदों तो करदा है धन गुरु रामदास कहने ने हौ ढाडी हर प्रभ खसम का हर कै दर आया तको अंदर दी अरदास धन गुरु रामदास कहने ने हे मेरे मालक जी मैं तेरे दर दा ढाडी हां ते हे कृपालू मैं तेरे चरणा विच आया वा ते कहिंदे जदों मैं अपने हिरदे नाल जुड़ के बेबल हो के अरदास कीती ते मालक ने अंदरों आवाज दिती आ सजना तू केड़ी पुकार लेके आए कह लगे हो ढाडी हर प्रभ खसम का हर कै दर आया हर अंदर सुनी पुकार ढाडी मुख लाया हर पुछया ढाडी सद कै कित अर्थ तू आया एदा मतलब के किते ए अरदास सुनी जा रही है ते अगो उत्तर भी मिलदा पे अज सवेरे हुक्म सी धन गुरु ग्रंथ साहिब जी दी बाणी विच्चों भगत नामदेव जी दा सिर्फ अर्ज कर लगा आरंभ विच के अंदरों टिक के आत्मा नाल पिज के कदी पुकार करी ते कदी लफज केवल दोहरान तक नहीं अंदर दी पुकार मालक दे दरवाजे नूं खड़कांदी साहिब दे अमृत बचन सन सवेरे के पहल पुरशा बिरा अथोल पुरशा दमरा असगा अस उसगा हर का बागरा नाचे पिंदी मैं सागरा कह लगे नाचंती गोपी जना नैया ते बैरे कन्ना तर्क नाचा केशवा बचौनी अय मैया एक आन जियो हुण अगे शब्द तको किते भगत नामदेव जी दे अंदर दी बेदन कह लगे मालक जी पिंदी उबकले संसारा भ्रम भ्रम आए तुम चे द्वारा कहने जिमें खूह दियां टिंडा पानी नाल भरिया जांदियां ने उत्ते आ के खाली होईयां गेड़ा फिर बज गया फिर खूह विच गईयां ते भरिया बाहर आईयां फिर खाली हो गईयां खूह दियां टिंडा दी तरह मेरे मालका पता नहीं किन्ने कु संसार समुंदर दे अंदर जन्मां दियां टुब्बियां मारियां ने अज अखीर ते तेरे दर ते डिगा वा तू मेरे ते रहमत कर दे जे धन गुरु रामदास कह रहे ने कि हर अंदर सुनी पुकार ढाडी मुख लाया ते भगत नामदेव कह रहे ने हकीकत ते शिकार कदी तू अंदरों टेक के बेनती कर के पिंदी उबकले संसारा परम परम आए तुम चे द्वारा ते अगो आवाज हुंदी है तू कौन रे तू कौन है जिन्ने मेरे घर दे बूवे नू खड़काया तू कौन रे भगत जी कहिंदे ने मैं जी हे मेरे मालक तुसी मेरे तो पुछदे हो किन्ना कु अंदर जुड़िया होवेगा के अरदास करन वाला अरदास विच खलोता होया जोदड़ी करदा होया अपने मालक दे नाल केवल अपने लफ्ज नहीं दोहरा रहा अगो मालक ओदी कीती अरदास दा उत्तर भी देंदा पे तू कौन रे कह लगे मैं जी नाम फिर कहने खो जी खे मेरे मालक जी जे तू पुछ लिया कि तू कौन है तेरे आउण दा मकसद की है एक कृपा कर मेरे ते आला ते निवारना जम कारण खे मेरे मालक मेनू जमदूत दे दुख तो ते ਸੰਸਾਰ ਦੇ ਝੰਬੇਲਿਆਂ ਤੋਂ ਬਚਾ ਦੇ। ਮੈਂ ਭਟਕ ਭਟਕ ਕੇ ਤੇਰੇ ਦਰ ਤੇ ਅਰਦਾਸ ਕਰਨ ਆਇਆ। ਧਿਆਨ ਦਿਆ ਜੇ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਅਰਦਾਸ ਕਰ ਅੰਦਰੋਂ ਟੇਕੇ। ਭਾਈ ਕਾਨ ਸਿੰਘ ਨਾਭਾ ਜੀ ਹੋਰਾਂ ਨੇ ਮਹਾਨ ਕੋਸ਼ ਵਿੱਚ ਅਰਦਾਸ ਦੇ ਦੋ ਅਰਥ ਕੀਤੇ ਤੇ ਕਰੀਬ ਕਰੀਬ ਸਿੱਖ ਵਿਦਵਾਨਾਂ ਨੇ ਉਹਨਾਂ ਅੱਖਰਾਂ ਨੂੰ ਹੀ ਅਪਣਾਇਆ ਹੋਇਆ। ਅਰਦਾਸ ਸੰਬੰਧੀ ਕੁਝ ਕੁ ਵਿਦਵਾਨਾਂ ਨੇ ਲਿਖਿਆ ਜ਼ਰੂਰ ਹੈ। ਪਹਿਲਾ ਸ਼ਬਦ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਨੇ ਅਰਦਾਸ ਦਾ ਅਰਥ ਕੀ, ਭਾਵਾਂ ਬਾਣੀ ਵਿੱਚ ਸ਼ਬਦ ਬੇਨਤੀ ਵੀ ਆਇਆ, ਅਰਦਾਸੇ ਵੀ ਆਇਆ, ਬੇਨਤੀ ਵੀ ਆਇਆ, ਪਰ ਜਦੋਂ ਆਪਾਂ ਸਾਹਿਬ ਦੇ ਚਰਨਾਂ ਵਿੱਚ ਝੁਕਨੇ ਆ ਤੇ ਕਹਿੰਦੇ ਆ ਅਰਦਾਸ ਕਰੀਏ, ਉਹਨਾਂ ਨੇ ਕਿਹਾ, ਕਹਿਣ ਲੱਗੇ ਅਰਦਾਸ ਸ਼ਬਦ ਪਹਿਲਾ ਅਰਥ ਕਰਦੇ ਨੇ ਇਹ ਫਾਰਸੀ ਦਾ ਹੈ। ਕਹਿਣ ਲੱਗੇ ਇਹ ਸ਼ਬਦ ਅਸਲ ਵਿੱਚ ਅਰਜ਼ਦਾਸ਼ਤ, ਇਹ ਉਹਦਾ ਸੰਖੇਪਿਆ ਹੋਇਆ ਰੂਪ ਹੈ ਅਰਦਾਸ। ਫਿਰ ਭਾਈ ਕਾਨ ਸਿੰਘ ਨਾਭਾ ਇਹਦਾ ਸੰਧੀ ਛੇਦ ਕਰਦੇ ਨੇ ਕਿ ਪੂਰਾ ਸ਼ਬਦ ਫਾਰਸੀ ਦਾ ਹੈ ਅਰਜ਼ਦਾਸ਼ਤ। ਕਹਿਣ ਲੱਗੇ ਜਦੋਂ ਇਹਦਾ ਸੰਧੀ ਛੇਦ ਕਰੀਏ ਤੇ ਸ਼ਬਦ ਬਣਨਗੇ ਅਰਜ਼ਦਾਸ਼ਤ। ਅਰਜ਼ ਦਾ ਅਰਥ ਹੈ ਬੇਨਤੀ ਤੇ ਦਾਸ ਦਾ ਅਰਥ ਉਹ ਕਰਦੇ ਨੇ ਰੱਖਣਾ ਜਾਂ ਪੇਸ਼ ਕਰਨਾ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਵਰਤਿਆ ਤਿਲੰਗ ਰਾਗ ਵਿੱਚ ਤੇ ਆਰੰਭ ਵਿੱਚ ਹੀ ਕਹਿੰਦੇ ਯਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਉਨ ਕਰਤਾਰ। ਕਹਿੰਦੇ ਨੇ ਹੇ ਮੇਰੇ ਨਿਰੰਕਾਰ ਕਰਤਾਰ, ਮੈਂ ਤੇਰੇ ਚਰਨਾਂ ਵਿੱਚ ਇੱਕ ਬੇਨਤੀ ਕਰਨ ਆਇਆ ਤੇ ਕੰਨ ਦੋ ਦੇ ਕੇ ਆਪਣੇ ਗੋਸ਼ ਨੂੰ ਦੇ ਕੇ ਮੇਰੀ ਅਰਦਾਸ ਨੂੰ ਸੁਣੀ। ਇਹਦਾ ਮਤਲਬ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਏ ਸਿੱਖਾ, ਤੇਰੀ ਅਰਦਾਸ ਮਾਲਕ ਸੁਣਦਾ ਪਿਆ। ਉਹ ਕਹਿ ਰਹੇ ਨੇ ਅਰਜ਼ ਦਾ ਅਰਥ ਹੈ ਬੇਨਤੀ, ਦਾਸ ਦਾ ਅਰਥ ਹੈ ਪੇਸ਼ ਕਰਨਾ, ਤੇ ਅਰਦਾਸ ਦਾ ਅਰਥ ਹੋ ਗਿਆ ਆਪਣੇ ਅੰਦਰ ਦੀ ਵੇਦਨਾ, ਆਪਣੇ ਅੰਦਰ ਦੀ ਤੜਪ, ਆਪਣੇ ਅੰਦਰ ਦੀ ਬੇਬਲਤਾ ਆਪਣੇ ਗੁਰੂ ਦੇ ਚਰਨਾਂ ਵਿੱਚ ਰੱਖ ਦੇਵੇ। ਉਹ ਕਹਿੰਦੇ ਨੇ ਇਹ ਫਾਰਸੀ ਦਾ ਸ਼ਬਦ ਹੈ ਤੇ ਦੂਸਰੇ ਕੁਝ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ ਕਿ ਇਹ ਸੰਸਕ੍ਰਿਤ ਦੇ ਦੋ ਅੱਖਰਾਂ ਦਾ ਸੁਮੇਲ ਹੈ, ਦੋ ਸ਼ਬਦਾਂ ਦਾ। ਕਹਿਣ ਲੱਗੇ ਅਰਧਿੰਗ ਆਸ, ਇਹਦਾ ਅਰਥ ਉਹ ਕਰਦੇ ਨੇ ਕਿ ਮੰਗਣ ਦੀ ਇੱਕ ਕਿਰਿਆ, ਮੰਗਣ ਦਾ ਇੱਕ ਤਰੀਕਾ, ਮੰਗਣ ਦੀ ਜੁਗਤ। ਭਾਵੇਂ ਸੰਸਕ੍ਰਿਤ ਦਾ ਕੋਈ ਸ਼ਬਦ ਮੰਨੇ ਤੇ ਭਾਵੇਂ ਕੋਈ ਫਾਰਸੀ ਦਾ ਮੰਨੇ, ਪਰ ਸਿੱਖ ਦੇ ਵਾਸਤੇ ਅਰਦਾਸ ਦਾ ਭਾਵ ਹੈ ਆਪਣੇ ਅੰਦਰ ਦੀ ਜਿਹੜੀ ਵੇਦਨਾ ਹੈ, ਆਪਣੇ ਅੰਦਰ ਦੀ ਤੜਪ ਨੂੰ ਗੁਰੂ ਦੇ ਸਾਹਮਣੇ ਰੱਖ ਦੇਣਾ। ਧਿਆਨ ਦਿਆ ਜੇ, ਅਸਲ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ ਤੇ ਮੈਨੂੰ ਪਤਾ ਉਹ ਅਰਜ਼ ਇੱਕ ਵਾਰੀ ਮੈਂ ਕਰਕੇ ਗਿਆ, ਪਰ ਅੱਜ ਇਹ ਸਬਜੈਕਟ ਆਰੰਭ ਹੋਇਆ ਅਰਦਾਸ ਦਾ। ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਜਿਹੜੀ ਅਰਦਾਸ ਮਨੁੱਖ ਨੇ ਜਨਮ ਤੋਂ ਪਹਿਲਾਂ ਕੀਤੀ ਹੈ, ਜਨਮ ਤੋਂ ਬਾਅਦ ਕੋਈ ਟਾਵਾਂ ਟਾਵਾਂ ਮਨੁੱਖ ਹੈ ਜਿਹੜਾ ਉਹੋ ਜੀ ਅਰਦਾਸ ਕਰ ਲੈਂਦਾ, ਕਰ ਸਕਦੇ ਨੇ। ਤੇ ਸਿਆਣੇ ਕਹਿੰਦੇ ਨੇ ਅਰਦਾਸ ਦਾ ਜਨਮ ਹਕੀਕਤ ਇਹ ਵੀ ਮਨੁੱਖ ਦੇ ਜਨਮ ਤੋਂ ਪਹਿਲਾਂ ਹੋ ਚੁੱਕਾ ਹੈ। ਜੇ ਅਸੀਂ ਕਹੀਏ ਵੀ ਮਨੁੱਖ ਦੇ ਜਨਮ ਤੋਂ ਪਹਿਲਾਂ ਕਿਵੇਂ, ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਹਿਣ ਲੱਗੇ ਉਸ ਅਰਦਾਸ ਵਿੱਚ ਇਹਦੀ ਮੰਗ ਕੁਝ ਹੋਰ ਤਰੀਕੇ ਦੀ ਸੀ। ਜਿਹੜੀ ਜਨਮ ਤੋਂ ਪਹਿਲਾਂ ਅਰਦਾਸ ਅਸੀਂ ਕਰਦੇ ਹਾਂ, ਕੋਈ ਮਨੁੱਖ ਐਸਾ ਨਹੀਂ ਦੁਨੀਆਂ ਦਾ, ਇੱਥੇ ਕੇਵਲ ਸਿੱਖ ਲਈ ਸ਼ਬਦ ਨਹੀਂ, ਕੋਈ ਵੀ ਮਨੁੱਖ ਐਸਾ ਨਹੀਂ, ਚਾਹੇ ਹਿੰਦੂ ਏ, ਚਾਹੇ ਮੁਸਲਮਾਨ ਏ, ਪਾਰਸੀ ਏ, ਈਸਾਈ ਏ, ਮੁਸਾਈ ਏ, ਯਹੂਦੀ ਏ, ਕੋਈ ਵੀ ਕਿਸੇ ਫਿਰਕੇ ਨਾਲ ਸੰਬੰਧਤ ਏ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੋਈ ਵੀ ਮਨੁੱਖ ਐਸਾ ਨਹੀਂ ਜਿਹਨੂੰ ਦੇਹ ਮਿਲੀ ਹੋਵੇ ਤੇ ਉਹਨੇ ਜਨਮ ਤੋਂ ਪਹਿਲਾਂ ਅਰਦਾਸ ਨਾ ਕੀਤੀ ਹੋਵੇ। ਸਾਹਿਬ ਕਹਿੰਦੇ ਨੇ ਕਰਕੇ ਸਾਰੇ ਆਏ ਨੇ, ਉੱਥੇ ਇਹਦੀ ਅਰਦਾਸ ਦੀ ਮੰਗ ਕੁਝ ਹੋਰ ਸੀ। ਇਹਨੂੰ ਖਾਣ ਵਾਸਤੇ ਮੰਗ ਨਹੀਂ ਸੀ, ਇਹਨੂੰ ਤਨ ਢੱਕਣ ਵਾਸਤੇ ਵਸਤਰ ਦੀ ਲੋੜ ਨਹੀਂ ਸੀ, ਇਸ ਮਨੁੱਖ ਨੂੰ, ਇਸ ਜੀਵ ਨੂੰ ਕੋਈ ਆਪਣੇ ਸਰੀਰ ਦੇ ਸਵਾਦ ਲਈ ਕੁਝ ਨਹੀਂ ਸੀ ਚਾਹੀਦਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਅਰਦਾਸ ਮਨੁੱਖ ਨੇ ਮਾਤਾ ਦੇ ਉਦਰ ਵਿੱਚ ਕੀਤੀ, ਜੀਵ ਰੂਪ ਸੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਹਜ਼ੂਰ ਕਹਿੰਦੇ ਨੇ ਜੀਵ ਰੂਪ ਸੀ। ਪਤਾ ਨਹੀਂ ਇਹਦੇ ਨਾਲ ਇਹਦੇ ਵਰਗੇ ਕਿੰਨੇ ਕੁ ਜੀਵ ਆਏ ਨੇ, ਪਰ ਕੇਵਲ ਇੱਕ ਜੀਵ ਐਸਾ ਸੀ ਜਿਹਨੂੰ ਰੱਬ ਨੇ ਮਨੁੱਖ ਦਾ ਚੋਲਾ ਦੇ ਦਿੱਤਾ। ਕਿੰਨੇ ਕੁ ਜੀਵ ਆਏ ਉਹ ਖਤਮ ਹੋ ਗਏ, ਤੇ ਕਈ ਵਾਰੀ ਇਹ بچن پڑھنا جدو گرو گرنتھ صاحب جی دا کہ کئی جنم گربھ ہی رکھریا تے سمجھنا پینی اے دا ارتھ کی صاحب کہندے نے تیرے ورگے سیل تیرے ورگے جی پتا نہیں کتنے کو پیدا ہوئے پر ایک تو پاگا والے جنو چوڑا مل گیا باقی چوڑا ملن تو بڑے بنس گئے تن گرو گرنتھ صاحب کہندے نے کہ جدو منوک ماتا دے ادھر ویچے گرو گرنتھ صاحب دی بانی ویت مطابق پاواں جیو شروع تو ہی جان والا ہے حضور کہندے نے اے دے شریر دی بنتن باندیاں جو مالک دے گھر دا ڈھانچا ہے چھ مہینے وچ منوک دے شریر دی پوری بنتر بن گئی اس مالک نے کرپا کر کے تن بنایا پر کہندے نے ویکھ اوتھے تیرے کول شبد کوئی نہیں تیرے کول کیول ایک ارداس سی جس ارداس دی برکت نال ماتا دے ادھر تے تتے شیک وچوں مالک نے اس اگ وچوں تیری اس چمڑی نو تیرے ماس دے لوتڑے نو بچایا صاحب کہندے نے او ارداس کدی جنم تو بعد کرن دی جاچ آ جاندی تے ایک ارداس وچ ہی تیرا پار اتارا ہو جاتا صاحب نے امرت بچن کہنے ارداس دی گل کر دیا کہن لگے پہلا پہر رہن کہ بن جا رہا مترا حکم پیا گرباس تیری زندگی دا پہلا پہر شروع ہویا مالک دے حکم وچ گرباس اندر تیرا ٹکانے پہلے پیر رہن کہ من جا رہا مترا حکم پیا گرباس کہن لگے ارد تپ اندر کرے بن جا رہا مترا خسم سیتی ارداس کہندے ادو مالک دے چرناں وچ تو ارداس کرنا ہے پر ایتھے رکنا پے گا او ارداس دے شبد کیڑے سن اس ارداس دے اکھر کیڑے سن او کیڑی بے بلتا سی تن گرو گرنتھ صاحب کہندے نے اوتھے اکھر کوئی نہیں کیول ایک اندر دی لب سی جیڑی لب ہی ارداس بن گئی اونوں سمرن کہہ لے اونوں ارداس کہہ لے اونوں لب کہہ لے اس لب نے اس ارداس نے اس اگ وچوں بچایا پر کہن لگے کھید اس چیز دا کہ وچوں گربہ نکل آیا ارداس بھول گئی خسم وسار دنی چتلایا حضور کہندے نے تیری ارداس دی ارمبتا پہلا پہرے رہن کہ بن جا رہا مترا حکم پیا گرباس ارد تپ انتر کرے بن جا رہا مترا خسم شیتی ارداس خسم شیتی ارداس وکھانے ارد دھیان لب لاگا نام مرجاد آیا کل پیتر بوڑ جاسی نانگا صاحب کہندے نے اس ارداس دے شبد نے تینوں بچایا تن گرو گرنتھ صاحب جی نے کئی بری وہ ارداس دا چلکارا دتا ہے منوک نو حضور گرو ارجن صاحب دا بچن کدی پڑھے صاحب نے چلکارا دتا ہے بانی وچ کہن لگے مات گرب میں آپن سمرن دے اونوں ارداس شبد کہہ لو چاہے سمرن کہو کہن لگے مات گرب میں آپن سمرن دے تے تم راکھن ہارے پاوک ساگر اتھا لہر میں تارو تارن ہارے مادو توں ٹھاکر سر مورا ایاں اوہاں تہارو توڑا پر ارداس کدو بھول گئی شبد پاویں اسی کہیں کہ میں گرو چرناں وچ ارداس کرنا کہندے لفظ تا دوہراندا رہے پر ارداس تا تینوں اوتھے نہیں وسر گئی سی جدن رب دی دتی ہوئی دات نوں تا پہاڑ سمجھ لیا تے جس داتے دی کرپا نوں تو بچے اونوں ایک تنکا سمجھیا تینوں اوتھے ہی ارداس بھول گئی سی شبد ورتے پر اندر دی ارداس نہیں کہن لگے کیتے کو میرا سمانے کرن ہار ترن جانے تُو داتا مانگل کو سگلی دان دے پرپانے کہ میرے مالک او دن پھول گئے جدن داتار نو پھول کے کیول دات نال نے پا لیا توجہ دیا جے ڈاکٹر جسونت سنگھ نے کی انہاں دی لکھی ہوئی ارداس دی ویاکھیا بڑے جیو لوکاں نے سکھاں نے پروان کیتی یتن کیتا کچھ اونوں آدھار بنائے سنگھ صاحب گیانی جسونت سنگھ پروانہ کو کتاب لکھی سی میں تد آگے ارداس نبے وچ ایک ارداس لکھی سی گیانی خربند سنگھ ہوراں نے اس تو علاوہ کچھ ہور سجنا وی نے ارداس سبندی لکھے ڈاکٹر نیکی ہوراں نے ارداس دے آرمب وچ ایک بچن کہے کہندے کہ جدو ارداس دا کوئی وشلیشن کردا ہے تے وہ کہندے نے ایک ہندو ودوان سجن جس دا نام سی ڈاکٹر نورتن کپور ਉਹਨਾਂ ਨੇ ਅਰਦਾਸ ਦੇ ਅਰਥ ਬੜੇ ਸੋਹਣੇ ਕੀਤੇ। ਉਹ ਕਹਿੰਦੇ ਨੇ ਜਦੋਂ ਆਪਾਂ ਅਰਦਾਸ ਸ਼ਬਦ ਵਰਤਨੇ ਆ, ਇਹ ਚਾਰ ਅੱਖਰਾਂ ਦਾ ਸੁਮੇਲ ਹੈ, ਐੜਾ, ਰਾਰਾ, ਦੱਦਾ ਤੇ ਸੱਸਾ। ਕਹਿੰਦੇ ਉਹ ਇੱਕ ਇੱਕ ਅੱਖਰ ਜਿਹੜਾ ਹਕੀਕਤ ਏਵੇ ਕਿ ਅਰਦਾਸ ਦਾ ਇੱਕ ਇੱਕ ਲਫ਼ਜ਼ ਜਿਹੜਾ ਉਹ ਮਾਨੋ ਉਹ ਮੇਰੇ ਮਾਲਕ ਕਰਤੇ ਪੁਰਖ ਵਾਹਿਗੁਰੂ ਦੇ ਗੁਣਾਂ ਦੀ ਵਿਆਖਿਆ ਪਿਆ ਕਰਦਾ। ਕਹਿੰਦੇ ਨੇ ਜਦੋਂ ਆਪਾਂ ਅਰਦਾਸ ਵਿੱਚ ਪਹਿਲਾ ਅੱਖਰ ਪੜ੍ਹਨੇ ਆ ਐੜਾ, ਇਹਦਾ ਮਤਲਬ ਇਹ ਵੇ ਕਿ ਸ਼ਬਦਾਂ ਦੀ ਹੇਰਾ ਫੇਰੀ ਨਾ ਕਰੀ, ਅਰਦਾਸ ਕਰਨ ਲੱਗਿਆਂ ਛਲ ਵੱਲ ਨਾ ਕਰੀ, ਚੇਤੇ ਰੱਖੀ ਜਿਹਦੇ ਚਰਨਾਂ ਵਿੱਚ ਤੂੰ ਬੋਲ ਕੇ ਅਰਦਾਸ ਕਰਨਾ ਹੈ ਉਹ ਤੇਰੇ ਅੰਦਰ ਦੇ ਫੁਰਨਿਆਂ ਨੂੰ ਤੇਰੇ ਘਰ ਤੋਂ ਹੀ ਜਾਣਦਾ ਪਿਆ, ਤੂੰ ਆਪਣੇ ਮਨ ਦੇ ਭਾਂਡੇ ਵਿੱਚ ਕਿਹੋ ਜਿਹੇ ਫੁਰਨੇ ਲੈ ਕੇ ਆਏ। ਐੜੇ ਦਾ ਅਰਥ ਹੈ ਉਹ ਅੰਤਰਜਾਮੀ ਹੈ, ਤੇਰੇ ਅੰਦਰ ਨੂੰ ਜਾਣਦਾ। ਸਾਹਿਬ ਨੇ ਤਾਂ ਹੀ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ, ਕਹਿਣ ਲੱਗੇ ਸੁਣ ਸਵਾਮੀ ਅਰਦਾਸ ਪ੍ਰਭ ਤੁਮ ਅੰਤਰਜਾਮੀ, ਖੇ ਮੇਰੇ ਮਾਲਕ ਤੂੰ ਅੰਦਰ ਦੀ ਜਾਣਨੇ। ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਪੜ੍ਹਨੇ ਆ, ਸਾਹਿਬ ਕਹਿੰਦੇ ਨੇ ਕਿ ਜਿਤਨਾ ਮਰਜ਼ੀ ਤੂੰ ਯਤਨ ਕਰੇ ਪਾਪਾਂ ਦੇ ਪਰਦੇ ਪਾਉਣ ਦਾ, ਪਰ ਅਰਦਾਸ ਕਰਨ ਵਾਲਿਆ ਪਹਿਲਾ ਐੜਾ ਅੱਖਰ ਹੀ ਕਹਿ ਰਿਹਾ ਹੈ ਕਿ ਉਹ ਤੇਰੇ ਅੰਦਰ ਨੂੰ ਜਾਣਦਾ ਪਿਆ। ਖਜ਼ੂਰ ਨੇ ਤਾਂ ਹੀ ਬਾਣੀ ਵਿੱਚ ਬੜੇ ਸ਼ਬਦ ਵਰਤੇ ਨੇ, ਕਹਿਣ ਲੱਗੇ ਹੱਟ ਪੱਟਣ ਵਿੱਚ ਮੰਦਰ ਭੰਨੇ ਕਿ ਉਹ ਅੰਦਰ ਨੂੰ ਜਾਣਦਾ ਨਹੀਂ, ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਾਂ ਛਪਾਵੇ। ਤਾਂ ਸ਼ਾਇਦ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਬਚਨ ਵਰਤੇ ਨੇ, ਦੇ ਕਵਾੜ ਅਣਕ ਪੜਦੇ ਮੈਂ ਪਰ ਦਾਰਾ ਸਿੰਘ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ, ਉਹ ਤੇਰੇ ਅੰਦਰ ਦੇ ਫੁਰਨਿਆਂ ਨੂੰ ਜਾਣਦਾ। ਐੜੇ ਦਾ ਅਰਥ ਉਹ ਅੰਤਰਜਾਮੀ ਹੈ, ਜਦੋਂ ਤੂੰ ਰਾਰਾ ਸ਼ਬਦ ਨਾਲ ਪੜਨੇ ਐੜੇ ਤੋਂ ਬਾਅਦ ਰਾਰਾ ਆਉਂਦਾ, ਇਹਦਾ ਭਾਵ ਇਹ ਵੇ ਕਿ ਜੇ ਉਹ ਅੰਤਰਜਾਮੀ ਏ ਤੇ ਚੇਤੇ ਰੱਖੀ ਉਹ ਕੇਵਲ ਸੁਣ ਕੇ ਅਣਸੁਣੀ ਨਹੀਂ ਕਰਦਾ, ਤੂੰ ਅਰਦਾਸ ਕਰਨਾ ਪਿਆ। ਰਾਰਾ ਕਹਿ ਰਿਹਾ ਉਹ ਰਖਵਾਲਾ ਵੀ ਏ ਜਿਹਦੇ ਚਰਨਾਂ ਵਿੱਚ ਬੇਨਤੀ ਕੀਤੀ, ਤੂੰ ਕਿਤੇ ਜਾਈ ਉਹ ਕਿਰਪਾ ਕਰਕੇ ਤੇਰੀ ਰੱਖਿਆ ਵੀ ਕਰੇਗਾ। ਸਾਹਿਬ ਨੇ ਬਾਣੀ ਵਿੱਚ ਬਚਨ ਵੀ ਕਹਿਣ ਲੱਗੇ ਮੇਰੇ ਮਾਲਕ ਜੀ ਤੂੰ ਹੀ ਮੇਰੀ ਹਰ ਇੱਕ ਥਾਂ ਤੇ ਰੱਖਿਆ ਪਿਆ ਕਰਨੇ, ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹੋ ਤੁਧ ਧਿਆਈ, ਤੂੰ ਮੇਰੀ ਰੱਖਿਆ ਕਰਨ ਵਾਲੇ। ਤਾਂ ਹੀ ਹਜ਼ੂਰ ਨੇ ਸ਼ਬਦ ਵਰਤੇ ਸਨ ਕਿ ਰਾਖਾ ਏਕ ਹਮਾਰਾ ਸਵਾਮੀ, ਤੇ ਅਗਲਾ ਜਿਹੜਾ ਬਚਨ ਉਹ ਕਹਿਣ ਲੱਗੇ ਸਗਲ ਘਟਾ ਕਾ ਅੰਤਰ ਜਾਂਦੀ, ਉਹ ਰਾਖਾ ਵੀ ਹੈ ਉਹ ਅੰਦਰ ਨੂੰ ਜਾਣਦਾ ਵੀ ਪਿਆ। ਐੜਾ ਅੱਖਰ ਕਹਿ ਰਿਹਾ ਉਹ ਅੰਦਰ ਜਾਮੀ ਹੈ, ਰਾਰਾ ਸ਼ਬਦ ਕਹਿ ਰਿਹਾ ਉਹ ਤੇਰਾ ਰਖਵਾਲਾ ਹੈ, ਤੇ ਜਦੋਂ ਤੂੰ ਦੱਦਾ ਸ਼ਬਦ ਵਰਤਣਾ ਪਿਆ ਇਹਦਾ ਭਾਵ ਇਹ ਵੇ ਹੈ ਮਨੁੱਖ ਜੇ ਤੂੰ ਇਹਦੇ ਚਰਨਾਂ ਵਿੱਚ ਆ ਗਏ ਕੇਵਲ ਰੱਖਿਆ ਨਹੀਂ ਕਰਦਾ ਉਹ ਮਨੁੱਖ ਨੂੰ ਦਾਤਾਂ ਦੇਣ ਵਾਲਾ ਦਾਤਾਰ ਵੀ ਏ, ਜੇ ਕਿਤੇ ਵੀ ਝੋਲੀ ਵਿੱਚ ਖੈਰ ਨਹੀਂ ਪਈ ਤੂੰ ਅਰਦਾਸ ਕਰੀ। ਦੱਦਾ ਅੱਖਰ ਕਹਿੰਦਾ ਪਿਆ ਕਿ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਦੱਦਾ ਅੱਖਰ ਕਹਿ ਰਿਹਾ ਕਿ ਮੇਰੇ ਮਾਲਕ ਜੀ ਤੇਰੀਆਂ ਰਹਿਮਤਾਂ ਨਾਲ ਮੈਂ ਝੋਲੀ ਭਰੀ ਏ, ਕਹਿਣ ਲੱਗੇ ਉਹ ਦਾਤਾਰ ਵੀ ਏ। ਤੇ ਅਖੀਰ ਤੇ ਅਰਦਾਸ ਦਾ ਸ਼ਬਦ ਹੈ ਸੱਸਾ, ਕਹਿਣ ਲੱਗੇ ਸੱਸੇ ਦਾ ਅਰਥ ਹੈ ਸਹਾਰਾ, ਜਿਹੜਾ ਅੰਤਰਜਾਮੀ ਹੈ, ਜਿਹੜਾ ਰੱਖਿਆ ਕਰਨ ਵਾਲਾ ਹੈ, ਜਿਹੜਾ ਦਾਤਾ ਦੇਣ ਵਾਲਾ ਹੈ। ਤੇ ਸਾਹਿਬ ਕਹਿਣ ਲੱਗੇ ਉਹਦੇ ਵਰਗਾ ਸਹਾਰਾ ਵੀ ਕਿਸੇ ਨੇ ਨਹੀਂ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ, ਬੜੀ ਵਾਰੀ ਇਹ ਬਚਨ ਹਜ਼ੂਰ ਦਾ ਵਾਚਿਆ। ਕਹਿੰਦੇ ਨੇ ਡਿੱਗੇ ਨੂੰ ਲਤਾੜਨ ਵਾਲੇ ਸਮਾਜ ਵਿੱਚ ਬੜੇ ਨੇ, ਮਨੁੱਖ ਜੀਵਨ ਤੋਂ ਗਿਰ ਜਾਏ ਤੇ ਉਹਦੇ ਤੋਂ ਨਫ਼ਰਤ ਕਰਨ ਵਾਲੇ ਬੜੇ ਨੇ। ਤੇ ਕਈ ਵਾਰੀ ਸੋਚਣਾ ਮੇਰੇ ਮਾਲਕਾ ਤੇਰੇ ਵਰਗਾ ਸਹਾਰਾ ਦੇਣ ਵਾਲਾ ਦੁਨੀਆਂ ਵਿੱਚ ਕੋਈ ਨਹੀਂ। ਅਰਦਾਸ ਵੀ ਸੱਸਾ ਕਹਿ ਰਿਹਾ ਜਿਹਦਾ ਕੋਈ ਵੀ ਨਹੀਂ ਉਹਨੂੰ ਸਹਾਰਾ ਮਾਲਕ ਦਿੰਦਾ। ਕਦੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਦੋਂ ਗਣਕਾ ਸ਼ਬਦ ਪੜ੍ਹਨੇ ਹਾਸਾ, ਹਾਲਾਂਕਿ ਗਣਕਾ ਜਿਹੜਾ ਇਹ ਇੱਕ ਔਰਤ ਦਾ ਨਾਮ ਨਹੀਂ, ਇੱਕ ਗੁਰਮੁਖ ਵਿਦਵਾਨ ਨੇ ਅਰਥ ਕੀਤੇ ਨੇ ਗਣ ਕਾ, ਇਹਦਾ ਅਰਥ ਉਹ ਕਰਦਾ ਜਿਹਦੇ ਅਣਗਿਣਤ ਪਤੀ ਨੇ। ਸ਼ਬਦ ਉਹ ਨਿਵੇਸ਼ ਵੀ ਵਰਤੇ, ਹੁਣ ਤੱਕ ਉਹਨੂੰ ਸਹਾਰਾ ਕਿਸੇ ਨੇ ਦਿੱਤਾ? ਭਾਈ ਗੁਰਦਾਸ ਕਹਿੰਦੇ ਨੇ ਕੇਵਲ ਇੱਕ ਮੇਰੇ ਵਾਹਿਗੁਰੂ ਦਾ ਨਾਮ ਐਸਾ ਹੈ ਕਿ ਜਿਹਦਾ ਜੀਵਨ ਵੀ ਗਿਰਕ ਗਰਕ ਜਾਏ, ਕਦੀ ਇੱਕ ਘੜੀ ਉਹ ਜੁੜ ਜਾਏ ਤੇ ਉਹਦੇ ਨਾਮ ਹੀ ਸਹਾਰਾ ਬਣ ਜਾਏ। ਅਰਦਾਸ ਦਾ ਸੱਸਾ ਅੱਖਰ ਕਹਿ ਰਿਹਾ ਉਹ ਸਹਾਰਾ ਹੈ। ਤਾਂ ਹੀ ਭਾਈ ਗੁਰਦਾਸ ਨੇ ਇੱਕ ਸ਼ਬਦ ਵਰਤਿਆ ਸੀ ਕਿ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਆਚਾਨ ਚੱਕ ਗਣਕਾ ਵਾੜੇ ਆਏ ਖਲੋਤਾ। ਹੁਣ ਤੱਕ ਸੰਸਾਰ ਨੇ ਕਿਸੇ ਸਹਾਰਾ ਨਾ ਦਿੱਤਾ, ਕੇਵਲ ਚੰਮ ਦੇ ਗਾਕ ਆਏ ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਤੇ ਵਣਜ ਸੌਤਾ, ਕਹਿਣ ਲੱਗੇ ਲਿਵ ਲੱਗੀ ਤਿਸ ਤੋਤਿਓ ਨਿਤ ਪੜ੍ਹਾਏ ਕਰੇ ਅਸੋਤਾ। ਫਿਰ ਹੋਇਆ ਕੀ ਕਿ ਪਤ ਤੋਂ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ। ਕਹਿੰਦੇ ਕਿ ਨਾਮ ਐਸਾ ਜਿਹਨੇ ਇੰਨੇ ਗਰਕ ਚੁੱਕੇ ਜੀਵਨ ਨੂੰ ਵੀ ਸਹਾਰਾ ਦੇ ਦਿੱਤਾ। ਆਪ ਹੋ ਗਿਆ ਕਿ ਉਹ ਅੰਤਰ ਜਾਮੀ ਹੈ, ਤੇਰੀ ਰੱਖਿਆ ਕਰਨ ਵਾਲਾ ਹੈ, ਤੈਨੂੰ ਦਾਤਾਂ ਦੇਣ ਵਾਲਾ ਹੈ, ਤੇ ਚੇਤੇ ਰੱਖੀ ਤੇਰਾ ਉਹ ਸਹਾਰਾ ਬਣ ਜਾਂਦਾ। ਜਦੋਂ ਅਸੀਂ ਅਰਦਾਸ ਕਰਨੀ, ਸਿਆਣੇ ਗੁਰਮੁਖਾਂ ਨੇ ਤਿੰਨ ਸ਼ਬਦ ਵਰਤੇ ਨੇ, ਅੱਖਰ ਭਾਵੇਂ ਉਹਨਾਂ ਵੱਖ ਵੱਖ ਕੀਤੇ ਨੇ ਪਰ ਭਾਵ ਇੱਕੋ ਹੀ। ਕਹਿੰਦੇ ਨੇ ਅਰਦਾਸ ਕਰਨ ਲੱਗਿਆਂ ਮਨੁੱਖ ਕੋਲ ਤਿੰਨ ਗੁਣ ਮੇਰੇ ਮਾਲਕ ਦੇ ਦਿੱਤੇ ਹੋਣੇ ਚਾਹੀਦੇ ਨੇ। ਪੁੱਛਿਆ ਕਿਹੜੇ? ਕਹਿੰਦੇ ਨੇ ਪਹਿਲੀ ਗੱਲ, ਅਰਦਾਸ ਕਰਨ ਵਾਲੇ ਦੇ ਅੰਦਰ ਨਿਮਰਤਾ ਹੋਵੇ, ਆਕੜ ਨਾਲ ਨਹੀਂ। ਇੱਕ ਪਾਸੇ ਅਰਦਾਸ ਕਰੇ ਤੇ ਦੂਜੇ ਪਾਸੇ ਹੰਕਾਰੀ ਬਣ ਜਾਏ, ਸਵਾਲ ਹੀ ਨਹੀਂ ਪੈਦਾ ਹੁੰਦਾ। ਪਹਿਲੀ ਗੱਲ, ਅਰਦਾਸ ਵਾਲੇ ਕੋਲ ਨਿਮਰਤਾ ਹੋਵੇ। ਦੂਜੀ, ਜਿਹਨੇ ਅਰਦਾਸ ਕਰਨੀ ਹੈ ਉਹਦੇ ਕੋਲ ਸਿਦਕ ਵੀ ਹੋਵੇ। ਤੇ ਤੀਜਾ ਬਚਨ ਕਹਿੰਦੇ ਨੇ ਜੇ ਤੇਰੇ ਕੋਲ ਸਿਦਕ ਹੈ, ਜੇ ਤੇਰੇ ਕੋਲ ਨਿਮਰਤਾ ਹੈ ਅਰਦਾਸ ਕਰਨ ਵਾਲਿਆ, ਆਪਾ ਸਮਰਪਣ ਕਰਨ ਦੀ ਵੀ ਤੈਨੂੰ ਜਾਂਚ ਆਉਂਦੀ ਹੋਵੇ। ਜੇ ਤਿੰਨ ਗੁਣ ਮਨੁੱਖ ਕੋਲ ਹੈ, ਇੱਕ ਆਪਾ ਸਮਰਪਿਤ, ਦੂਸਰਾ ਸਿਦਕ, ਤੇ ਤੀਜਾ ਸ਼ਬਦ ਵਰਤਿਆ ਨਿਮਰਤਾ, ਤੇ ਯਤਨ ਕੀਤਾ ਕਿ ਅੱਜ ਕੇਵਲ ਇਹਨਾਂ ਤਿੰਨ ਸ਼ਬਦਾਂ ਦੇ ਆਧਾਰ ਤੇ ਆਪ ਨਾਲ ਸਾਂਝ ਪਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਪਹਿਲੀ ਗੱਲ ਇਹ ਕਿ ਅਰਦਾਸ ਕਰਨ ਵਾਲੇ ਦੇ ਵਿੱਚ ਨਿਮਰਤਾ ਚਾਹੀਦੀ। ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਕੋਈ ਝੁਕੇ ਹੋਏ ਹਿਰਦੇ ਨਾਲ ਅਰਦਾਸ ਕਰਦਾ ਨਾ, ਤੇ ਉਦੋਂ ਮਾਲਕ ਉਸ ਡਿੱਗੇ ਹੋਏ ਨੂੰ ਚੁੱਕ ਵੀ ਲੈਂਦਾ, ਤੇ ਜੇ ਕੋਈ ਆਕੜ ਕੇ ਆਏ, ਸ਼ਬਦ ਅਰਦਾਸ ਦੇ ਵਰਤੇ ਪਰ ਅੰਦਰ ਹੰਕਾਰ ਹੋਵੇ, ਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਉੱਚਾ ਚੜ੍ਹੈ ਸੋ ਪਵੈ ਪਿਆਲਾ ਝੁਕੀ। ਕਹਿੰਦੇ ਨੇ ਜੇ ਤੂੰ ਉੱਚਾ ਖਲੋਵੇਂਗਾ ਤੇ ਉੱਚੇ ਪਨ ਨੇ ਤੈਨੂੰ ਪਤਾਲ ਵੀ ਸੜ ਦੇਣਾ ਹੀ, ਪਰ ਧਰਨ ਪੜੈ ਤਿਸ ਲਗੈ ਨਕਾਲਾ। ਜਿਹਨੂੰ ਨਿਮਰਤਾ ਵੀ ਝੁਕਣ ਦੀ ਜਾਚ ਆ ਜਾਏ, ਸੱਜਣਾ ਮੇਰਾ ਮਾਲਕ ਉਹਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ। ਅਰਦਾਸ ਵਿੱਚ ਪਹਿਲਾ ਸ਼ਬਦ ਨਿਮਰਤਾ। ਕਬੀਰ ਸਾਹਿਬ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ ਇੱਕ ਨਿਮਰਤਾ ਦੀ। ਸਿਆਣੇ ਲੋਕ ਕਈ ਅਰਥ ਬੜੇ ਪਿਆਰੇ ਕਰਦੇ ਨੇ। ਉਹ ਕਹਿੰਦੇ ਨੇ ਨਿਮਰਤਾ ਵਾਲਾ ਹੀ ਅਰਦਾਸ ਵਿੱਚੋਂ ਫਲ ਲੈਂਦਾ। ਉਹਨਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਰੇਤ ਪਈ ਏ, ਤੇ ਰੇਤ ਵਿੱਚ ਸੱਟ ਕੇ ਕਿਸੇ ਨੇ ਖੰਡ ਦੇ ਦਾਣੇ ਰੇਤ ਵਿੱਚ ਮਿਲਾ ਦਿੱਤੇ ਨੇ, ਇੱਕ ਮਿਕ ਹੋ ਗਏ। ਕਹਿੰਦੇ ਨੇ ਇੱਕ ਹਾਥੀ ਵੀ ਚਾਹੁੰਦਾ ਕਿ ਮੈਂ ਉਸ ਰੇਤ ਦੇ ਦਾਣਿਆਂ ਨੂੰ ਚੁਣ ਕੇ ਖਾਵਾਂ, ਸਾਧੂ ਨਾ ਦੀ। ਕਹਿਣ ਲੱਗੇ ਜਿਤਨਾ ਮਰਜ਼ੀ ਯਤਨ ਕਰ ਲਈ ਹਾਥੀ ਬਣ ਕੇ ਆਵੇਗਾ, ਕੋਈ ਵੀ ਮਿਠਾਸ ਨਹੀਂ ਮਿਲਣੀ। ਕੀੜੀ ਬਣ ਕੇ ਕਿਤੇ ਅਰਦਾਸ ਕਰਨ ਦੀ ਜਾ ਸਿੱਖੀ, ਜਿੱਦਣ ਨਿਮਰਤਾ ਆ ਗਈ ਉਦਣ ਹੀ ਅਰਦਾਸ ਦਾ ਰਸਤੇ ਨੂੰ ਆ ਜਾਂਦਾ। ਸਾਹਿਬ ਨੇ ਅੰਮ੍ਰਿਤ ਬਚਨ ਕਹਿ ਪਹਿਲੀ ਗੱਲ ਨਿਮਰਤਾ। ਹਜ਼ੂਰ ਕਿਰਪਾ ਕਰਦੇ ਨੇ, ਕਹਿਣ ਲੱਗੇ ਹਰ ਹੈ ਖਾਂਡ ਰੇਤ ਮੈਂ ਬਿਰਕ ਬਿਖਰੀ, ਹਾਥੀ ਚੁਣੀ ਨਾ ਜਾਏ ਕਹਿ ਕਬੀਰ ਗੁਰ ਭਲੀ ਬਜਾਈ। ਗੁਰੂ ਨੇ ਇੱਕ ਗੱਲ ਸਮਝਾ ਦਿੱਤੀ, ਜੇ ਪਰਮੇਸ਼ਵਰ ਦੇ ਦਰ ਤੇ ਝੁਕਣੇ, ਕੀਤੀ ਹੋਏ ਕਹਿ ਖਾਏ, ਕੀੜੀ ਬਣ ਕੇ ਆਵੇਗਾ ਤੇ ਅਰਦਾਸ ਦਾ ਰਸ ਆ ਜਾਏਗਾ। ਤਾਂ ਹੀ ਗੁਰੂ ਅਰਜਨ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਗੁਰੂ ਕੇ ਸਿੱਖਾ ਦੇਖ جے ارداس کرنی ہے تے نمرتا رکھی سب تو پہلا حضور دے امرت بچنا وچ آپاں پڑھنے ہاں نا تن گرو ارجن صاحب جی وی کرپا کر دے کہن لگے پیارے جیوں جیوں تو آپس کو جو جانے نیچاں سو گنیاں سب تے اونچاں تن گرو نانک صاحب جدن مالک دے در تو ساڈے لئی رحمتاں لے کے آئے نے میرے سکھ نو جے دنیا دی دولت دینی ہے جے سکھ نو تو نام دی داد دین لگے تے کرپا کری اے ہزار وستو اے ٹیک دی کیول نمرتا والے بھانڈے وچ تو کرپا کر کے مینوں غریبی دی داد وی دے دے پہلی گل نمرتا ات ضروری ارداس لئی سہ بھائی گرداس ہوراں نے جو بچن کہندے نے بابا پہلدا سچ کھنڈ تے دیکھو اخیر تے شبد کی ورتے ہے نو ند نام غریبی پائی نام جے لیاں دے نال نمرتا دی دیا دات لیاں دی ستگرو جدو شیخ برہم نو مل دے نے جڑے بابا فرید صاحب دی گدی تے نے انہیں ایک سوال کیتا ہے کہندا ہے کہ گرو نانک صاحب جی نو کہ اے فقیر بابا رب دی درگاہ وچ اچھی پدوی کیویں ملے سائیں دی درگاہ وچ کیویں مان ملے تے گرو نانک صاحب اکو شبد وردے نے کہندے نے شیخ کدی فہارے دا پانی تو تکیا کہندا ہے مہاراج ہاں کہن لگے پتہ ہے اے اچا کیوں جاندا ہے اے تے صرف ایک بھاو لینا ہے کہ اچھی پدوی کیویں ملے کہن لگے تینوں پتہ ہے کہ فہارے دا پانی اچا جا کے نیواں ڈگدا ہے کہن لگے مالک جی اس کر کے کہ پہلا نیواں ہے کہن لگے جنہ کوئی نیواں جائے گا میرا مالک اونی اونوں اچھی پدوی دے گا ارداس وچ پہلا شبد چیتے رکھی تیرے کول نمرتا ہووے نمرتا تو بنا ارداس پلی پوت نہیں ہوندی دوسرا بچن جے ارداس کرن تریے تے صدق رکھی کئیاں گرمکھاں نے اس اکھر نو وشواس کیا ہے کئیاں نے شبد صدق ورتے ہیں تے صدق کی ہو جا چاہیے شری مان بھائی گرداس جی خوراں نے تین ادھارنا دتیاں سن صدق لئی اے نہیں بھی اج ارداس کیتی ہے جے پوری نہیں ہوئی پہلی گل کردیاں ہوئے ڈکو ڈولے کھائی جانا گیانی ہربند سنگھ ہوراں نے ایک شبد کیا ہے رگبیر سنگھ بیر ہوراں نے ایک ارداس شکتی کتاب لکھی سی بہت سما پہلا کہندے نے کسے علاقے وچ کال پی گیا میہ نہیں تے چار چپیرے ہاہاکار مچ گئی تے کسے دانے نے کیا بھی پنڈ دے چودھری نو کہ سارے لوگ اکٹھے ہوو تے اس رب دے چرناں وچ ایک بینتی کرو کہ میہ پی جائے دن مقرر کیتا گیا پنڈ دے لوگ ترے پنڈ تو باہر جا کے جیڑی تھان مقرر کیتی سی جدوں اوتھے ارداس لئی پہنچے تے سامنے ایک فقیر لنگیا انہیں تکیا جدو چودھری ارداس کرن لئی کھلوتا تے او فقیر پوچھدا ہے تسی سارا پنڈ اکٹھا ہو کے کی کرن آئے ہو تے اگو اتر دیتا کہ میہ واسطے ارداس کرن تے فقیر کھڑ کھڑا کے ہس پیا کہن لگا جھوٹ بول دیو تسی ارداس کرنی آئے کہندا بھی کیوں دیکھ سارا پنڈ اکٹھے ہوئے ہیں کہن لگے ارداس میہ لئی کرن آئے ہو تے شتریاں کتھے جے انہاں کیا کہن لگے میہ کوئی پی جانا ہے وہ کہندا پھر یہ ارداس بھی نہیں سنی جانی جے پہلے ہی من ڈکو ڈولے کھاندا پیا بھی جے کی پتہ میہ پینا ہے کہ نہیں کہندا جے صدق ہوندا تے گھرو شتریاں لے کے آندے ساڈی پکار سنی گی تے میہ ضرور پے گا سر سچے پادشاہ کہندے نے صدق رکھی تے بھائی گرداس نے کہہ کہن لگے تین گلاں ارداس بھی چیتے رکھی جدو ارداس کرنا ہے پہلی گل پکھاری والا صدق تیرے کول ہووے دوجی گل گھر وچ بچے ہوئے کتے ورگا صدق ہووے جے سائیں دے چرناں وچ ارداس کرنا ہے تے گرمکھاں پیراں وچ پائی ہوئی جتی ورگا صدق ہووے پوچھا مہاراج ادا ارداس نال کی سبب بھائی گرداس کہندے نے پکھاری دا صدق کدی تکے وہ روز سورج چڑھدا ہے تے گل وچ جھولی پا کے پنڈاں وچ منگن تردا ہے پتہ نہیں کنیاں کو قبول کنیاں کو گالاں کنے کو اپ شبد انہوں سننے پیندے نے پر کدی پکھاری نے کہا کہ اج تو بعد میں جھولی لا دینی ہے میں منگن نہیں جانا میں پکھاری نہیں بننا کہن لگے بھائی گرداس کہ جے منگن ترے تے بخاری تو سکھ جو مرضی سنسار کہے پر وہ صدق والے نے بوے اگے جا کے سد ضرور دینی. کہندے نے گھر وچ کتا رکھے او دا صدق تکی جڑا پالتو کتا ہے پاویں اونوں کوئی ٹھوکرا مارے پاویں اونوں کوئی اپنے والوں شبد بھی پیڑے ورتے او ٹھوکرا کھا کے بھی تیرے بوے دا در تیرا گھر نہیں چھڑدا پیا. تے ایک دن بوا کھول کے در تے بیٹھے کتے نوں بھی تھاں مل جاندی ہے. جے صدق دی جا سکھنی تے ارداس کر لگیا پوکر تو سکھی. دیکھو گرو ہرگوبند صاحب دا جیون اگے آنا تے یتن کیتا بھی گرو صاحبانہ دا سنکھیپ جیا اتہاس دس پاتشاہیاں دا قدرتی طور تے ارداس وچ آنا وہ آپ نال ضرور سانجا کرنے. بھائی گرداس تے بابا بڈھا صاحب انہاں دی صدق دی داستان اج تک اسی سننے تے پڑھ لیا. گرو ہرگوبند صاحب دا دربار سجیا سی تے اس دربار وچ جننے بھی آندے سن نام رتڑے تے ڈاکٹر وحگرو موشن فانی نے ایک شبد کہا دبستانے مذہب وچ گرو ہرگوبند صاحب دا سمکالی ہویا ہے. کہندا کہ وہ چھٹم پیر ست گرو گرو ہرگوبند صاحب وہ کہندا میں اپنے کناں نال سنیا تے اکھاں نال تکیا. کئی باری سنگت وچ کھلو کے کہندے سن مالک دے چرناں وچ ارداس کرو کہ اندر دا صدق نبھ جائے. گرو ہرگوبند صاحب دا دربار سجیا تے مائی آئی ہے متھا ٹیک کے کچھ بچن کر کے جدو پچھا نو مڑیے تے اکھاں وچ پانی سی روندی باہر نو تری جاندی ہے چنی نال پلے نال اکھاں نو پوندی تے بابے بڈھے نے اکو گل پوچھی سی بھائی گرداس نے مائی کہ کی کارن ایتھے تا لوگ ہس دے جاندے نے چولیاں پر کے تو پہلی ہے جڑی روندی گئی ہے. کہن لگی لوکاں دس پائی سی کہ اے دے در تے تے خالی نہیں جاندا پتر دی داد لین آئی سن ارداس کیتی تے گرو نے کہا تیرے پاگاں وچ ہے ہی نہیں. کہن لگے پھر کہندی پھر کی میں کچھ کیا نہیں میں تر پئی ہاں. کہندے نے مائی ارداس وچ صدق بہت ضروری جے منگیا سی تے اوتھے اڑ کھلوندیوں کہ لکھن والا تے داتا تو ہی ہے جے اوتھے نہیں لکھیا تے کرپا کر کے ایتھے لکھ دے. ہن دیکھو ایک گرمکھ دی سنگت کیتی تے گرو ہرگوبند صاحب جدو شام نو باہر نکلے تے سکھ ودوان کہندے نے اسے مائی نے گھوڑے دیاں پکڑ کے لگاواں صدق اینا کو بج گیا سی. کہن لگی پتر دی دات پتر ملیا تیرے پاگاں وچ ہے نہیں. کہن لگی سونیے داڑیے چٹیے پگے ارج کرینیاں گرو ہرگوبند اگے نام سلکھنی پنڈ میرا چبے میں افل جاندی نو کوئی تا پھل لگے. جدو این صدق نہ لگام پکڑی تے تن گرو ہرگوبند صاحب دی رحمت نال ایک نہیں مالک دی کرپا نال گھر سات پتراں دا جنم ہویا. کہندے نے پیاریا پہلی گل ارداس وچ نمرتا دوسری گل صدق تے صدق بھائی گرداس کہندے نے ایک پکھاری ورگا ایک کوکر ورگا تے پیراں وچ پائی ورگ جتی ورگا سارا دن جتی پیراں وچ رلدی پئی ہے. جدو گھر آنا جتی باہر لانا جتی صدق نال پھر بھی بوے اگے بیٹھی ہے انہوں آس ہے جدو مالک نکلے گا گھٹو گھٹ تیرے چرن میرے وچ تا سپرش کرن گے. کس نے ارداس کرنی ہے تے صدق اے ہو جا رکھی بھائی گرداس دے بچن نے کہن لگے آوت ہے پیک جا کے مانگن پکھاری دین دیکھتا ادھینا نراسو نہ بیڑار ہے بیٹھتا ہے جا کے دوار آسا کے بیڑار سوان انت کرونا کے تور ٹوک تائے ڈار ہے پائن کی پن کی ریت پر ہری پری تاؤں کاؤں کاج اٹھ چلت سمار ہے چھاڑ ہنکار صدق رکھ چھاڑ ہنکار شار ہوئے گرو مارگ میں کبو کے دیا کے دیال پگ تار ہے کدی تا صدق والیا تیرے تے رحمت ہوئے گی نا. گرو گرنتھ صاحب دی بانی وچوں پڑھو صدق دی مثال. گرو ارجن صاحب دا شہیدی پرب آ رہے جدو گرو ارجن صاحب نے ارداس کیتی نا میرے سائیں دا صدق تکو کول بیٹھیاں دے اندر تھڑ گئے تے تھڑکے ہوئے اندر ہی کہندے پے سن کہ گرو ارجن صاحب تواڈے چہرے تے کوئی گھبراہٹ نہیں تسی اسی طرح رحمت و مالک دی نال نواجے پے ہو تانوں پتہ ہے کہ سلیح تا گروہاں تے آ گئے. دیکھو صدق دی مثال گرو گرنتھ صاحب وچوں چکو قلم کٹو کر چٹھی لکھ دیو
साहब ने कहा नहीं। कह लगे दो आदमी भेज के कोई फैसला करिए। कह लगे नहीं। ते सिख पुछदे ने कोई अपा? कह लगे मेरे कोल केवल अरदास है। अरदास करके सिदक नाल बह जो मालक भाग जरूर लाएगा। साहब ने उते सिदक वाले शब्द वरते सन के प्रथमे मता जे पत्री चलाऊं, द्वितीये मता दोए मानक पहुंचाऊं, तृतीये मता किच करूं उपाया। कह लगे मैं सब किच छोड़ प्रभ तू ही त्याया। एक सिदक है ते जे त्याया ते मालक ने खेड़ भी वरता दिती। दूसरी मिसाल सिदक दी प्रिंसिपल गंगा सिंह गुरा ने दिती। अक्सर विद्वान इनू कोट कर दे। वो कहिंदे ने कि शिकारी घरों शिकार करन तुरे है ते मालक दे दर ते वेदना हर एक दी सुनी जांदी। तीर उहने पत्थे विच पाए ने, कमान मोढे ते रख लईए ते नाल हथ ते बाज रख के तुरे है ते सामने रुख ते बैठा होया एक कबूतर नजर आए। कहिंदे ने एक पंछी नजर आया जिहदा शिकार खेडने। एदे तीर दे निशाने नू देख के ओ पंछी रुख तो उड्या। इको दम शिकारी ने अपना बाज छड़ दिता। कह लगा जे ऊपर नू उड़ेगा ते बाज ओनू खत्म करेगा, जे धरती वल आएगा ते मैं तीर नाल विनागा। ओ कहिंदे ने गल्लां भावें एक पंछी दी है गल, पर एदे विचों सिदक दी मिसाल तको। कहिंदे ने पंछी उड्या है, उत्ते बाज है, थले तीर संद के शिकारी बैठा है। उस पंछी दे मन विचों इको पुकार निकली, हे मालका ना उते ना थले, तेरे तो बिना मेरा दुनिया ते कोई खाई। कहिंदे ने जदों उस पंछी दी अरदास सुनी, शिकारी ने तीर सामना करके जदों पंछी वल चलाया ते जिस थां ते शिकारी खलोता सी उथे थले सप बैठा है, सप लेटिया है, ते शिकारी दा पैर सप दी पूंछ ते गया ते सप ने जोर दा डंग शिकारी नू मारिया। इको दम हाथी लिया ते तीर जिहड़ा निशाने ते लगन दी बजाए सीधा उस बाज नू जा बजा जिहड़ा बाज उस कबूतर नू चपटन गया सी। कहन लगे कि सिदक ही है ना, उथे उहने इक सवैया कहे। कहन लगे उड़े जाने की बात सुजान कहूं, नर काट कमान किया सर रे। गुरु ग्रंथ साहिब विच भी एक इहो जिही बचन आउंदा है, श्लोक संस्कृति विच आया सी कि मिर्गी पेखंत बदक प्रारेण लख आवदै, अहो जसया रखेण गोपाले नानक रोम ना छेदे ते। सिदक दी गल कह लगे उड़े जाने की बात सुजान कहूं, नर काट कमान किया सर रे, तेरे ऊपर ऊपर बाज उड़े वहां कौन सहाई बिना हर रे। किन्ने खेरी के पाओ पुजंग डसे हो गए, शिकारी दे पैरा ते सप ने डंग मारिया। कह लगे छुट बाज के बाण लगा फर रे, समझाए रही कपटी मन को जिन नाम जपयो तिन को क्यों डर रे। किन्ने ने प्यारिया अरदास विच निम्रता, दूसरा शब्द अरदास विच सिदक होवे ते तां अरदास फलीभूत हुंदी है। तीजा शब्द है जे अरदास करन तुरे ते आत्म समर्पण तेरे कोल होवे। असी अरदास तां करने आ पर अपने पल्लों को छड्डन नूं तैयार नहीं। इहदा मतलब ए नहीं कि शायद रुपया नाल धन गुरु ग्रंथ साहिब दी बाणी विचों पुछो कि आत्म समर्पित की। गुरु ग्रंथ साहिब विच गुरु नानक साहिब ने एक बचन कहा, कहिंदे ने जे तू अरदास करन आया ना ते इन्ना कु समर्पित हो जाई कि अपने प्राण ही मालक दे चरणा विच भेट चाढ़ दे। जे अरदास करना है अपना तन मन धन ही मालक नूं दे दे ते समर्पित करके कह मेरे मालक मेरे लिए कोई होर हुक्म है। साहिब ने उस समर्पित दा बचन करदिआं कहा, कह लगे पूजा प्राण सेवक जे सेवै इन बिद साहिब रवत रहे। जे सेवक अपने प्राण पूजा विच दे दे एवे आत्म समर्पित। भगत रविदास जी नूं पुछो किन्ने जे अरदास करनी है ना, फुल पत्ते टाणियां तुर के तोड़ के ना तुरिया फिरी के नारियल चौके ना तुरिया फिरी मैं समर्पित करन चला। कह लगे तन मन अर्पू पूज चढ़ाऊं गुर प्रसाद निरंजन पाऊं। जे समर्पित करन दी बिरती वेखनी है ते गुरु अमरदास जी नूं पुछ उन्होंने किन्ना कु अपने आप नूं समर्पित किया। कह लगे तन मन धन सब सौंप गुर को। इन्ना समर्पित होवे अरदास विच के तन मन धन सब कुछ सौंप दे ते नाल फिर कह के हुक्म मने پائی ہے مالک تیرا حکم کی ہے میں پروان کرنا آیا ہوں ساتھ سنگت جے صدق ہوئے گا نمرتا ہوئے گی تے تیسری گل آتم سمرپت کرن دی جاچ ہوئے گی تے ساڈی کیتی ہوئی ارداس فلی پوت ضرور ہوئے گی تے جنہ اپنے آپ نو سمرپت کیتا کہ انہاں دی ارداس سویکار نہیں ہوئی تن گرو گرنتھ صاحب جی دی امرت بانی وچوں صرف ایک دو مثالاں دے کے سماپتی کرنی حضور دے بچن نے بھگت نام دیو جی دا جا کبیر صاحب دا گرو ارجن صاحب دا جدو اندر ہی سمرپت کر دیتا ہے کہندے نے پاوا دشمن چار چپیرے گھیری بیٹھا ہے پر جن نے آتم سمرپت کیتا او دی ارداس سنو تے صدق دیکھو ارداس کیتی مالک اے لوگ کہندے نے کہ نام دیو دا کوئی سائیں ہے تے سمرپت اپنے آپ نو کر دیتا کہ میں کیول تیرا ہاں تے پھر اوتھے گرو گرنتھ صاحب وچ او کہندے نے اے ہو جے سمرپت کرن والے دی آواز نو سن کے سات گھڑی جب بیتی سنی اجو نہ آیو تر پاون تنی سات گھڑیاں لنگیاں تے دیکھیا اجے مالک نہیں آیا تے اے نہیں کیا کہ تیرے تو بنا میں تیرے تے یقین نہیں رکھدا کہن لگے نہیں سات گھڑی جب بیتی سنی اجو نہ آیو تر پاون تنی پھر کہندے وشواس کرن والا آتم سمرپت کرن والا کہندے پاخنتن باج بجائے لا گرد چڑے گوبند آئے لا اپنے شیور کی پرتپال گرد چڑے آئے گوپال تے اینا کو سمرپت کرن والے دے نیڑے ہو کے کہندا ہے میرا سائیں کے نام دیو کہیں تا ترن اکوڈی کروں کہیں تا لے کر اوپر تروں کہیں تا موئی گاؤں دیوں جی آئے سب کوئی دیکھا پتی آئے کی او دی ارداس سمرپت کرن والے دی سنی نہیں گئی صاحب تن گرو گرنتھ صاحب کہندے نے کہ صدق نمرتا تے اپنے آپ نو جے سمرپت کر دے گا تے مالک دے چرناں وچ تیری ارداس ضرور قبول ہوے گی تن گرو گرنتھ صاحب کرپا کرے پیارے ہو آپاں وی ایک گل اکھر اج دے سمجھ لئیے کہ اے اندر دی جاندا ہے میری رکھیا کرن والا ہے مینو داتاں دین والا ہے اے دے تو بنا سہارا میرا کوئی نہیں میرا فرض بنتا ہے نمرتا صدق تے آتم سمرپت کراں کل نوں عرض کرنی ہے کہ ارداس کریے کدے اگے تے گرو گرنتھ صاحب جی نے کدے چرناں وچ ارداس کر لی سانو پریرنا دتی تے جو سکھ پنتھ دی پراتن تے اج جڑی ارداس ہے اودے سبندی تھوڑی جی عرض کراں گا کہ پہلا ارداس کس ڈھنگ نال کیتی جاندی سی اج ارداس آپ کیویں کرنے یتن کران گے کہ منگل دی وچار ہو سکے تے میں آرمبھ وچ کل بھی ایک بینتی کیتی سی کہ ارداس دی جڑا پاٹھ ہے وہ کیول وہ رکھیا گیا جو ہرمندر صاحب دے اندر ارداس ہوندی ہے جو شری اکال تخت صاحب تے ارداس ہوندی اس پوڑی نو آدھار بناواں گے جو آپاں گرو گوبند سنگھ جی دے بچن پڑھنے ہاں ایک عرض ضرور کرانگا سکھا جے ارداس کرنے تے اس پوڑی تے پھر ترک نہ چاہ ترک نہ کریں پرمیاں چا اندر دے پرم نو چک دے تے جے تو پہلے ارداس کرن تو پہلا دبدا وچ پھس گئے پھر صدق والی کھیڑ اندر نہیں اینیاں کو بینتیاں سوکار کریا جے صاحب سنگت بےنت بھلان ہوئی نے تے آپ بھی ارداس کرو کہ جتنے دن میرے مالک نے آپ سنگت دی سیوا کرن دا سپاگ بخشے اندر دی نمرتا ٹکا آپ وچ ورت کے میرا داتا بچنا دی وچار کرا لوے واہ گرو جی کا خالصہ